ਗੁਰੂ ਨਾਨਕ ਸੋਮੇ ਪਿਆਰ ਦੇ ਆਏ ਮੇਟਣ ਦੁੱਖ ਸੰਸਾਰ ਦੇ। ਗੁਰੂ ਨਾਨਕ ਸੋਮੇ ਪਿਆਰ ਦੇ ਆਏ ਮੇਟਣ ਦੁੱਖ ਸੰਸਾਰ ਦੇ। ਅੰਮ੍ਰਿਤ ਦਾ ਮੀਂਹ ਬਰਸਾ ਕੇ ਛਰ ਛਾਰ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ। ਗੁਰੂ ਨਾਨਕ ਸੋਮੇ ਪਿਆਰ ਦੇ ਛਾਰ ਤਪੇ ਦਿਲ ਹੋ ਗਏ ਸਤਿਗੁਰ ਦੇ ਦਰਸ਼ਨ ਪਾ ਕੇ। ਗੁਰੂ ਨਾਨਕ ਸੋਮੇ ਪਿਆਰ ਦੇ ਗੁਰ ਦੇ ਦਰਸ਼ਨ ਪਾ ਕੇ। ਗੁਰੂ ਨਾਨਕ ਸੋਮੇ ਪਿਆਰ ਦੇ ਲੱਭ ਲੈਂਦੇ ਖੋਜੀ ਅੰਦਰੋਂ, ਨਾ ਮਿਲੇ ਮਸੀਤੀ ਮੰਦਰੋਂ, ਲੱਭ ਲੈਂਦੇ ਖੋਜੀ ਅੰਦਰੋਂ, ਸੁਰਤੀ ਦਾ ਦੀਪ ਜਗਾ ਕੇ ਛਰ ਛਾਰ ਤਪੇ ਦਿਲ ਹੋ ਗਏ, ਸਤਿਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੋਮੇ ਪਿਆਰ ਦੇ ਗੁਰ ਦੇ ਦਰਸ਼ਨ ਪਾ ਕੇ ਗੁਰੂ ਨਾਨਕ ਸੋਮੇ ਪਿਆਰ ਦੇ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਸੰਗਤ ਰੂਪ ਵਿੱਚ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਜੀ ਸਮਾਂ ਮਿਲਿਆ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਦੀਵਾਨ ਵਿੱਚ ਕੁਝ ਸਮੇਂ ਲਈ ਆਪ ਜੀ ਦੇ ਦਰਸ਼ਨ ਦੀਦਾਰ ਕਰਦੇ ਹੋਏ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਆਰੰਭ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਹਾਨ ਇਤਿਹਾਸ ਦਾ ਉਪਰਨਾ ਆਪ ਜੀ ਨਾਲ ਸਾਂਝਾ ਕੀਤਾ ਜਾਏ ਜੋ ਆਪਾਂ ਕੱਲ੍ਹ ਪੜ੍ਹਨਾ ਆਰੰਭ ਕੀਤਾ ਸੀ। ਇਸ ਤੋਂ ਪਹਿਲਾਂ ਕਿ ਮੈਂ ਆਪਣੇ ਵਿਚਾਰ ਇਤਿਹਾਸ ਉਸ ਪੰਨੇ 'ਤੇ ਕੇਂਦਰਿਤ ਕਰਾਂ, ਆਓ ਸਮੇਂ 'ਤੇ ਸਵਾਸਾਂ ਨੂੰ ਸਫਲਾ ਕਰਨ ਵਾਸਤੇ ਆਪਣੀ ਦੀਵਾਨ ਵਿੱਚੋਂ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਫਤਿਹ ਦਾ ਸਿਮਰਨ ਕਰੀਏ। ਗੁਰਮਤਿ ਦਾ ਸਿਧਾਂਤ 'ਤੇ ਗੱਲ ਕਹਿੰਦਾ ਕਿ ਮਨੁੱਖ 24 ਘੰਟੇ ਵਿੱਚ 24,000 ਸਾਹ ਲੈਂਦਾ, ਲੇਕਿਨ ਸਾਹ ਉਹ ਸਫਲਾ ਹੁੰਦਾ, ਸਵਾਸ ਉਹ ਲੇਖੇ ਵਿੱਚ ਲੱਗਦਾ ਜਿਹੜੇ ਸਵਾਸ ਨਾਲ ਵਾਹਿਗੁਰੂ ਦਾ ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ, ਸੇਵਾ ਕਰਦੇ ਹਾਂ। ਵਾਹਿਗੁਰੂ ਸ਼ਬਦ ਆਪਣੀ ਦੀਵਾਰ ਵਿੱਚੋਂ ਕਹਿੰਦੇ ਹਾਂ ਉਹ ਸਾਹ ਸਫਲਾ ਹੁੰਦਾ। ਹੁਣ ਦਿਨ ਚੜ੍ਹੇ ਕਿੰਨੇ ਘੰਟੇ ਹੋ ਗਏ, ਇਹਨਾਂ ਘੰਟਿਆਂ ਵਿੱਚ ਕਿੰਨੇ ਸਾਹ ਲਏ ਅਤੇ ਉਹਨਾਂ ਸਾਹਾਂ ਨਾਲ ਕਿੰਨੀ ਵਾਰੀ ਵਾਹਿਗੁਰੂ ਆਖਿਆ, ਜਿਹਨਾਂ ਨਾਲ ਵਾਹਿਗੁਰੂ ਕਹਿ ਲਿਆ ਸਫਲੇ ਹੋ ਗਏ। ਜਿਹੜੇ ਸਵਾਹ ਲੈਂਦੇ ਆ, ਸਵਾਸ ਲੈਂਦੇ ਆ ਸੇਵਾ ਕਰਨ ਲਈ ਸਫਲੇ ਹੋ ਗਏ, ਲੇਕਿਨ ਜਿਹਨਾਂ ਨਾਲ ਅਸੀਂ ਵਾਹਿਗੁਰੂ ਸ਼ਬਦ ਨਹੀਂ ਕਹਿ ਸਕੇ ਉਹ ਵਿਅਰਥ ਚਲੇ ਗਏ, ਬੇਕਾਰ ਚਲੇ ਗਏ, ਜਿਹੜੇ ਪਰਤਾਏ ਨਹੀਂ ਜਾ ਸਕਦੇ, ਮੋੜੇ ਨਹੀਂ ਜਾ ਸਕਦੇ। ਪਰ ਜਿਹੜੇ ਸਵਾਸ ਲੈਣੇ ਨੇ, ਆਓ ਉਹਨਾਂ ਨੂੰ ਸਫਲਾ ਕਰ ਲਈਏ। ਮੈਂ ਆਪ ਜੀ ਨੂੰ ਫਤਿਹ ਬੁਲਾਉਣ ਲੱਗਾ, ਇਹਦੇ ਵਿੱਚ ਦੋ ਵਾਰੀ ਵਾਹਿਗੁਰੂ ਸ਼ਬਦ ਹੈ, ਅਤੇ ਜਦੋਂ ਕੋਈ ਵੀ ਸਿੰਘ ਫਤਿਹ ਬੁਲਾਉਂਦਾ ਹੈ ਉਹਨੂੰ ਦੋ ਸਾਹਾਂ ਦੀ ਲੋੜ ਪੈਂਦੀ ਹੈ, ਇੱਕ ਸਾਹ ਦੇ ਵਿੱਚ ਕਦੇ ਫਤਿਹ ਬੁਲਾਈ ਨਹੀਂ ਜਾਂਦੀ। ਆਓ ਫਿਰ ਫਤਿਹ ਦਾ ਸਿਮਰਨ ਕਰੀਏ ਅਤੇ ਦੋ ਵਾਰੀ ਵਾਹਿਗੁਰੂ ਸ਼ਬਦ ਕਹਿ ਕੇ ਆਪਣੇ ਦੋ ਦੋ ਸਵਾਸਾਂ ਨੂੰ ਸਫਲਾ ਕਰੀਏ। ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਤਿਹਾਸ ਦੀ ਵਿਚਾਰ ਕਰਦੇ ਕਰਦੇ ਕੱਲ੍ਹ ਆਪਾਂ ਇੱਥੇ ਪਹੁੰਚੇ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਦੁਨੀਆਂ ਨੂੰ ਤਾਰਨ ਵਾਸਤੇ ਦੁਨੀਆਂ ਦੇ ਪਰਕਾਰ ਕਰਦੇ ਕਰਦੇ ਮਖਦੂਮਪੁਰੇ ਪਹੁੰਚੇ ਨੇ, ਜਿਹਨੂੰ ਉਸ ਸਮੇਂ ਦੀ ਦੁਨੀਆਂ ਤੁਲੰਬਾ ਕਹਿੰਦੀ ਹੈ, ਜਿੱਥੇ ਇੱਕ ਸੱਜਣ ਸ਼ੇਖ ਨਾਂ ਦਾ ਮਨੁੱਖ ਰਹਿੰਦਾ, ਜਿਹੜਾ ਵੇਖਣ ਵਾਲੇ ਬੰਦੇ ਨੂੰ ਬਹੁਤ ਵੱਡਾ ਦਾਨੀ ਲੱਗਦਾ, ਬਹੁਤ ਵੱਡਾ ਧਾਰਮਿਕ ਮਨੁੱਖ ਲੱਗਦਾ, ਰੱਬ ਦੀ ਬੰਦਗੀ ਕਰਨ ਵਾਲਾ ਮਨੁੱਖ ਲੱਗਦਾ, ਬਹੁਤ ਵੱਡਾ ਸੇਵਾਦਾਰ ਲੱਗਦਾ, ਲੇਕਿਨ ਅਸਲੀਅਤ ਵਿੱਚ ਉਹ ਨਹੀਂ ਜਿਹੜਾ ਉਹ ਉੱਪਰੋਂ ਨਜ਼ਰ ਆਉਂਦਾ। ਬਸ ਮਨੁੱਖਾ ਜੀਵਨ ਵਿੱਚ ਇਹ ਗੱਲ ਬਹੁਤ ਜ਼ਿਆਦਾ ਨੋਟ ਕਰਨ ਵਾਲੀ ਹੈ ਕਿ ਜਿਹੋ ਜਿਹਾ ਕੋਈ ਬੰਦਾ ਦੀਦਾ ਕਿ ਅੰਦਰੋਂ ਵੀ ਉਹ ਮਨੁੱਖ ਇਹੋ ਜਿਹਾ ਹੀ ਆ। ਅੱਜ ਬਹੁਤੀ ਦੁਨੀਆਂ ਨੂੰ ਜਦੋਂ ਗੌਰ ਨਾਲ ਵੇਖੋਗੇ ਉਹ ਤੁਹਾਨੂੰ ਬਹੁਤ ਚੰਗੇ ਲੱਗਣਗੇ ਲੋਕ, ਲੇਕਿਨ ਜਦੋਂ ਨੇੜੇ ਹੋ ਕੇ ਵੇਖੋਗੇ ਤਾਂ ਤੁਹਾਡਾ ਮਨ ਸੋਚੇਗਾ ਕਿ ਮਨੁੱਖ ਐਸਾ ਵੀ ਹੋ ਸਕਦਾ। ਪਦਾਰਥਵਾਦ ਨੇ ਇੰਨੀ ਚਕਾਚੌਂਦ ਕਰ ਦਿੱਤੀ, ਪਦਾਰਥਵਾਦ ਦਾ ਐਡਾ ਵੱਡਾ ਪ੍ਰਭਾਵ ਪੈ ਗਿਆ ਅਤੇ ਅੱਜ ਸਾਡੇ ਦੁਨਿਆਵੀ ਰਿਸ਼ਤੇ ਮਾਇਆ ਕਾਰਨ ਟੁੱਟਦੇ ਜਾ ਰਹੇ ਨੇ। ਪਦਾਰਥਵਾਦ ਹਰ ਰਿਸ਼ਤੇ 'ਤੇ ਭਾਰੂ ਹੋ ਗਿਆ। ਪਦਾਰਥਵਾਦ ਨੇ ਸਾਡੇ ਪਰਿਵਾਰਾਂ ਦਾ ਮੋਹ ਖਤਮ ਕਰ ਦਿੱਤਾ, ਅਤੇ ਜੇ ਪਰਿਵਾਰਾਂ ਦਾ ਮੋਹ ਖਤਮ ਹੋ ਗਿਆ ਤਾਂ ਫਿਰ ਪਦਾਰਥਵਾਦ ਨੇ ਉਸ ਪਰਮਾਤਮਾ ਦਾ ਮੋਹ ਵੀ ਸਾਡੇ ਮਨ ਵਿੱਚੋਂ ਭੰਗ ਕਰਨਾ ਸੀ। ਧਰਮ ਦੀ ਦੁਨੀਆ ਵਿੱਚ ਅੱਜ ਅਖੌਤੀ ਲੋਕ ਬਹੁਤ ਵਿਚਰਦੇ ਨੇ। ਸਿਆਣੇ ਬੰਦਿਆਂ ਦਾ ਕਥਨ ਹੈ ਕਿ ਕਿਸੇ ਵੀ ਤੋਂ ਕੋਈ ਔਗੜ ਕਹਿਣ ਦੀ ਥਾਂ 'ਤੇ ਮਨੁੱਖ ਨੂੰ ਆਪਣੇ ਵਿੱਚ ਸੁਧਾਰ ਕਰਨਾ ਚਾਹੀਦਾ। ਹਕੀਕਤ ਇਹ ਹੈ ਕਿ ਮਨੁੱਖ ਆਪਣੇ ਵਿੱਚ ਸੁਧਾਰ ਕਰੇ, ਪਰ ਗੁਰੂ ਨਾਨਕ ਦੇਵ ਮਹਾਰਾਜ ਦੇ ਪਰਉਪਕਾਰਾਂ ਦੀ ਕਹਾਣੀ, ਉਹਨਾਂ ਦਾ ਮਹਾਨ ਇਤਿਹਾਸ ਜਦੋਂ ਅਸੀਂ ਪੜ੍ਹਦੇ ਹਾਂ ਬਾਚਦੇ ਹਾਂ ਅਤੇ ਉਹਦੇ ਵਿੱਚੋਂ ਸਾਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਦਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਉਸ ਥਾਂ 'ਤੇ ਪਹੁੰਚੇ ਹੋਏ ਨੇ। ਸੱਜਣ ਨੇ ਇਹਨਾਂ ਨੂੰ ਕੋਲ ਉਠਾਉਂਦਿਆਂ ਆਖਿਆ, ਆਪਣੇ ਸਾਥੀਆਂ ਨੇ ਬਹੁਤ ਵੱਡੇ ਧਨਾੜ ਨੇ, ਬਹੁਤ ਵੱਡੇ ਵਪਾਰੀ ਨੇ, ਹੀਰੇ ਮੋਤੀਆਂ ਦਾ ਵਪਾਰ ਕਰਦੇ ਹੋਣਗੇ, ਇਹਨਾਂ ਦੇ ਚਿਹਰਿਆਂ ਦਾ ਜਲਾਲ ਦੱਸਦਾ ਇਹ ਫਕੀਰ ਨਹੀਂ, ਇਹ ਦਰਵੇਸ਼ ਨਹੀਂ। ਇਹਨਾਂ ਨੇ ਫਕੀਰਾਂ ਵਾਲਾ ਬਾਣਾ ਪਾਇਆ, ਲੇਕਿਨ ਬਹੁਤ ਅਮੀਰ ਨੇ, ਬਹੁਤ ਧਨਵਾਨ ਨੇ, ਅਤੇ ਆਪਾਂ ਨੇ ਇਹਨਾਂ ਕੋਲੋਂ ਧਨ ਲੁੱਟ ਲੈਣਾ। ਕਿਸੇ ਤਰੀਕੇ ਲੁੱਟਿਆ ਜਾਏ, ਕਿਉਂਕਿ ਆਪਾਂ ਸਬਜੈਕਟ ਜਿਹੜਾ ਸ਼ੁਰੂ ਕੀਤਾ ਸੀ ਉਹ ਸੀ ਨਾਮ ਧਨ। ਨਾਮ ਧਨ ਕੀ ਹੈ? ਕੀ ਨਾਮ ਧਨ ਲੁੱਟਿਆ ਜਾ ਸਕਦਾ? ਕੀ ਨਾਮ ਧਨ ਕਿਸੇ ਕੋਲ ਖੋਇਆ ਜਾ ਸਕਦਾ? ਕਿਸੇ ਕੋਲ ਧਨ ਹੈ, ਕੋਈ ਜ਼ਬਰਦਸਤੀ ਤੁਹਾਡੀ ਜੇਬ ਵਿੱਚੋਂ ਕੱਢ ਕੇ ਲੈ ਕੇ ਜਾ ਸਕਦਾ? ਖੋਇਆ ਗਿਆ, ਕੋਈ ਚੋਰੀ ਕਰਕੇ ਲੈ ਕੇ ਜਾ ਸਕਦਾ? ਲੇਕਿਨ ਇੱਕ ਧਨ ਹੈ, ਨਾਮ ਦਾ ਧਨ। ਕੀ ਨਾਮ ਦਾ ਧਨ ਚੋਰੀ ਹੋ ਸਕਦਾ? ਅਤੇ ਗੁਰੂ ਨਾਨਕ ਦੇਵ ਮਹਾਰਾਜ ਗਿਆਨ ਦੇਣ ਵਾਸਤੇ ਉਸ ਸੱਜਣ ਦੇ ਕੋਲ ਪਹੁੰਚੇ ਹੋਏ, ਅਤੇ ਸੱਜਣ ਨੇ ਮਨ ਵਿੱਚ ਸੋਚ ਲਿਆ ਇਹਨਾਂ ਨੇ ਜੀਵਨ ਦੀ ਲੀਲਾ ਨੂੰ ਸਮਾਪਤ ਕਰ ਦੇਣਾ। ਤਰ੍ਹਾਂ ਤਰ੍ਹਾਂ ਦੇ ਆ ਕੇ ਸੇਵਾਦਾਰ ਨੇ ਜਿਹੜੀ ਸੇਵਾ ਦੀ ਭਾਵਨਾ ਨਾਲ ਕਹਿੰਦੇ ਨੇ, ਬਾਬਾ ਜੀ ਦੱਸੋ ਕੀ ਛਕੋਗੇ? ਕੀ ਠੰਡੇ ਜਲ ਨਾਲ ਇਸ਼ਨਾਨ ਕਰੋਗੇ ਜਾਂ ਗਰਮ ਜਲ ਨਾਲ ਇਸ਼ਨਾਨ ਕਰੋਗੇ? ਪਹਿਲਾਂ ਆਪ ਦੁੱਧ ਛਕੋਗੇ ਜਾਂ ਪ੍ਰਸ਼ਾਦਾ ਛਕੋਗੇ? ਮਰਦਾਨਾ ਇਹਨਾਂ ਸੇਵਾਦਾਰਾਂ ਨੂੰ ਵੇਖ ਕੇ ਬਹੁਤ ਪ੍ਰਸੰਨ ਹੁੰਦਾ ਅਤੇ ਗੁਰੂ ਬਾਬੇ ਨੂੰ ਵਚਨ ਕਰਦਾ, ਸਤਿਗੁਰੂ ਰੋੜਾ 'ਤੇ ਪੈ ਪੈ ਥੱਕ ਗਿਆ, ਸ਼ਮਸ਼ਾਨ ਘਾਟ ਵਿੱਚ ਰਹਿ ਕੇ ਥੱਕ ਗਿਆ, ਹੁਣ ਇੱਥੇ ਕੁਛ ਸਮਾਂ ਆਪਾਂ ਨੇ ਰਹਿਣਾ, ਆਰਾਮ ਕਰਨਾ ਤਾਂ ਕਿ ਥਕੇਵਾਂ ਲੱਥ ਜਾਏ। ਅਤੇ ਗੁਰੂ ਨਾਨਕ ਦੇਵ ਮਹਾਰਾਜ ਮਰਦਾਨੇ ਦੇ ਵਚਨ ਸੁਣ ਕੇ ਹੱਸ ਪਏ। ਗੁਰੂ ਮਹਾਰਾਜ ਦੇ ਚਿਹਰੇ ਦੀ ਮੁਸਕਰਾਹਟ ਨੂੰ ਵੇਖ ਕੇ ਮਰਦਾਨੇ ਨੂੰ ਪਤਾ ਲੱਗਿਆ, ਜਿਹੋ ਜਿਹਾ ਮੈਂ ਕੁਝ ਸੋਚਿਆ ਉਹੋ ਜਿਹਾ ਨਹੀਂ। ਕਹਿਣ ਲੱਗਾ, ਹੇ ਪਾਤਸ਼ਾਹ, ਤੁਹਾਡੇ ਚਰਨਾਂ ਵਿੱਚ ਰਹਿ ਕੇ ਵੀ ਮੈਨੂੰ ਤੁਹਾਡੀਆਂ ਰਮਜ਼ਾਂ ਦੀ ਸਮਝ ਨਹੀਂ ਆਈ। ਤੁਹਾਡੇ ਚਿਹਰੇ ਦਾ ਹਾਸਾ ਇਹ ਗੱਲ ਕਹਿੰਦਾ ਕਿ ਜੋ ਕੁਝ ਮੈਂ ਸੋਚ ਗਿਆ ਅਸਲ ਵਿੱਚ ਉਹ ਨਹੀਂ, ਦਰਅਸਲ ਕੁਝ ਹੋ ਰਿਹਾ। ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਮਰਦਾਨਿਆ ਠੀਕ, ਜਿਹਨਾਂ ਨੂੰ ਤੂੰ ਸੇਵਾਦਾਰ ਮੰਨਿਆ ਸੇਵਾਦਾਰ ਨਹੀਂ, ਇਹ ਕਾਤਲ ਨੇ, ਇਹ ਲੁਟੇਰੇ ਨੇ, ਇਹ ਡਾਕੂ ਨੇ। ਇਹਨਾਂ ਨੇ ਜੀਵਨ ਦਾ ਇੱਕੋ ਹੀ ਮਿਸ਼ਨ ਹੈ, ਲੋਕਾਂ ਕੋਲੋਂ ਧਨ ਖੋਣਾ, ਅਤੇ ਜਿਹਦੇ ਕੋਲੋਂ ਧਨ ਖੋਣਾ ਉਹਨੂੰ ਮੌਤ ਦੇ ਘਾਟ ਉਤਾਰ ਦੇਣਾ। ਇਹ ਕਾਤਲ ਹਥਿਆਰੇ ਲੋਕ ਨੇ, ਧਰਮ ਦੇ ਨਾਂ 'ਤੇ ਇੱਕ ਬੰਨੇ ਠਾਕਰ ਦੁਆਰਾ, ਇੱਕ ਬੰਨੇ ਮਸਜਿਦ, ਇਹ ਤਾਂ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਕਾਰਨ ਹੈ। ਕੋਈ ਠਾਕਰ ਦੁਆਰੇ ਨੂੰ ਵੇਖ ਕੇ ਆ ਜਾਏ, ਕੋਈ ਮਸਜਿਦ ਮਸੀਤ ਨੂੰ ਵੇਖ ਕੇ ਆ ਜਾਏ, ਇਹਨਾਂ ਦਾ ਇੱਕੋ ਹੀ ਮਿਸ਼ਨ ਹੈ, ਇੱਕੋ ਹੀ ਮਨੋਰਥ ਹੈ, ਉਹਦੇ ਕੋਲੋਂ ਧਨ ਲੁੱਟਣਾ। ਜੇ ਤੇ ਉਲਟਾਈ ਖਾ ਕੇ ਚਲਾ ਜਾਏ ਠੀਕ ਹੈ, ਨਹੀਂ ਉਹਨੂੰ ਮੌਤ ਦੇ ਘੱਟ ਉਤਾਰ ਦਿੰਦੇ। ਗੁਰੂ ਨਾਨਕ ਦੇ ਮਹਾਰਾਜ ਦੇ ਮੁਖਾਰ ਵਿੱਚੋਂ ਜਦੋਂ ਬਚਨ ਨਿਕਲੇ ਤੇ ਮਰਦਾਨੇ ਦਾ ਤਰਾਹ ਨਿਕਲ ਗਿਆ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ, ਫਿਰ ਆਪਾਂ ਇੱਥੇ ਕਿਉਂ ਆਇਆ? ਜੇ ਲੋਕ ਕਾਤਲ ਨੇ ਸਾਨੂੰ ਮਾਰ ਨਾ ਦੇਣ। ਤੇ ਗੁਰੂ ਬਾਬੇ ਦਾ ਬਚਨਾਂ ਨੂੰ ਸੁਣ ਕੇ ਮਰਦਾਨਾ ਜਿਵੇਂ ਆਪਣੇ ਦਿਲ ਦੀ ਭਾਵਨਾ ਕਹਿਣ ਲੱਗਾ, ਪਾਤਸ਼ਾਹ ਫਿਰ ਇੱਥੇ ਆਪਾਂ ਕਾਤਲਾਂ ਕੋਲ ਕਿਉਂ ਆਇਆ? ਆਪਾਂ ਇਹਨਾਂ ਲੁਟੇਰਿਆਂ ਕੋਲ ਕਿਉਂ ਆਇਆ? ਆਓ ਆਪਾਂ ਨਿਕਲ ਚੱਲੀਏ, ਇਸ ਤੋਂ ਪਹਿਲਾਂ ਕਿ ਕੋਈ ਭਾਣਾ ਵਾਪਰ ਜਾਏ ਸਾਨੂੰ ਚਲੇ ਜਾਣਾ ਚਾਹੀਦਾ। ਇੱਕ ਬੰਨੇ ਮਰਦਾਨਾ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਾ ਅਤੇ ਉਹਨੇ ਚਾਰ ਬਚਨਾਂ ਨੂੰ ਸੁਣ ਕੇ ਗੁਰੂ ਬਾਬਾ ਦੋ ਬਚਨਾਂ ਵਿੱਚ ਜਵਾਬ ਦਿੰਦਾ। ਆਓ ਮਰਦਾਨਾ ਜੋ ਕੁਝ ਕਹਿੰਦਾ ਆਪਣੇ ਖਿਆਲਾਂ ਦਾ ਪ੍ਰਗਟਾਵਾ ਕਰਦਾ ਅਤੇ ਗੁਰੂ ਨਾਨਕ ਦੇਵ ਮਹਾਰਾਜ ਜੋ ਸੱਚ ਸੁਣਾਉਂਦੇ ਨੇ ਉਹ ਸਾਰੀ ਕਹਾਣੀ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਹਿ ਲੈ।
ਕਿਹਾ ਮਰਦਾਨੇ ਉਦਾਸ ਹੋ ਕੇ, ਜਾਣੀ ਜਾਣ ਤੂੰ ਆਪ ਦਾ ਤਾਰ ਬਾਬਾ। ਕੇ ਹਾ ਮਰਦਾਨੇ ਉਦਾਸ ਹੋ ਕੇ ਜਾਣੀ ਜਾਣ ਤੂੰ
ਆਪ ਦਾ ਤਾਰ ਬਾਬਾ
ਚੱਲ ਕੇ ਆਪ ਪਹੁੰਚ ਕੋਲੇ ਮਾੜਿਆਂ ਦੇ ਕਰਮ ਬੰਦੇ ਦੇ ਹਾਂ ਹਾਂ ਬੰਦੇ ਦੇ ਕਰਮ ਬੰਦੇ ਦੇ ਦੇਣ ਜਦ ਹਾਰ ਬਾਬਾ ਚੱਲ ਕੇ ਆਪ ਪੁੱਜੇ ਕੋਲੇ ਮਾੜਿਆਂ ਦੇ ਕਰਮ ਬੰਦੇ ਦੇ ਦੇਣ ਜਦ ਹਾਰ
ਬਾਬਾ
ਤੁਹਾਡੇ ਬਚਨ ਨੇ ਪੱਥਰ ਤੇ ਲੀਕ ਵਰਗੇ ਸੱਚਮੁੱਚ ਫਸੇ ਹਾਂ 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 ਫਸੇ ਹਾਂ ਸੱਚਮੁੱਚ ਫਸੇ ਹਾਂ ਠੱਗਾਂ ਵਿੱਚ ਤੁਹਾਡੇ ਬਚਨ ਨੇ ਪੱਥਰ ਤੇ ਲੀਕ ਵਰਗੇ ਸੱਚਮੁੱਚ ਫਸੇ ਹਾਂ ਠੱਗਾਂ ਵਿੱਚ ਕਾਰ ਜੇਕਰ ਕਹੋ ਤਾਂ ਹੁਣੇ ਹੀ ਨਿਕਲ ਚੱਲੀਏ ਮੇਰੇ ਵੱਲੋਂ ਨਹੀਂ ਹਾਂ ਹਾਂ ਵੱਲੋਂ ਨਹੀਂ ਮੇਰੇ ਵੱਲੋਂ ਨਹੀਂ ਭੋਰਾ ਇਨਕਾਰ ਬਾਬਾ ਬੋਲੇ ਫੇਰ ਭਮੱਠੀਓ ਸਤਿਗੁਰੂ ਜੀ ਚੋਜ ਤੱਕ ਲੈ ਚੋਜੀ ਨਿਰੰਕਾਰ ਦੇ ਤੂੰ ਬੋਲੇ ਫੇਰ ਭਮੱਠੀਓ ਸਤਿਗੁਰੂ ਜੀ ਚੋਜ ਤੱਕ ਲੈ ਚੋਜੀ ਨਿਰੰਕਾਰ ਦੇ ਮਨ ਜੋੜ ਮਰਦਾਨਿਆਂ ਨਾਲ ਰੱਬ ਦੇ ਨਾਲ
ਜਦੋਂ ਮਰਦਾਨੇ ਨੇ ਆਖਿਆ ਪਾਤਸ਼ਾਹ ਸਾਨੂੰ ਚਲੇ ਜਾਣਾ ਚਾਹੀਦਾ। ਹਕੀਕਤ ਹੈ ਕਿ ਜਦੋਂ ਬੰਦੇ ਦੇ ਮਾੜੇ ਭਾਗ ਹੁੰਦੇ ਨੇ ਬੰਦਾ ਮਾੜਿਆਂ ਕੋਲ ਆਪ ਚੱਲ ਕੇ ਜਾਂਦਾ, ਆਪ ਉੱਥੇ ਪਹੁੰਚ ਜਾਂਦਾ ਜਿੱਥੇ ਉਹਦਾ ਮਾੜਾ ਹੋਣਾ ਹੁੰਦਾ। ਸੱਚਮੁੱਚ ਅਸੀਂ ਵੀ ਆਪ ਚੱਲ ਕੇ ਆ ਗਏ, ਹੁਣ ਜੀਵਨ ਦਾ ਕੋਈ ਭਰੋਸਾ ਨਹੀਂ, ਜੀਵਨ ਮੁੱਕ ਜਾਏਗਾ। ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ ਮਰਦਾਨਿਆ ਉਸ ਪਰਮਾਤਮਾ 'ਤੇ ਭਰੋਸਾ ਰੱਖ, ਆਪਣਾ ਮਨ ਨਿਰੰਕਾਰ ਨਾਲ ਜੋੜ, ਵੇਖ ਮੇਰਾ ਕਰਤਾਰ ਕੀ ਰੰਗ ਵਿਖਾਉਂਦਾ, ਸਾਨੂੰ ਸਾਡੇ ਕਰਤਾਰ ਨੇ ਕਿਸੇ ਮਕਸਦ ਵਾਸਤੇ ਮਕਸਦ ਵਾਸਤੇ ਇੱਥੇ ਭੇਜਿਆ, ਵੇਖ ਮੇਰੇ ਕਰਤਾਰ ਦੇ ਰੰਗ ਕੀ ਵਾਪਰਨਾ। ਹੁਣ ਮਰਦਾਨੇ ਦੇ ਮਨ ਨੂੰ ਤਕਾ ਆ ਗਿਆ ਜਦੋਂ ਗੁਰੂ ਬਾਬੇ ਨੇ ਆਖਿਆ ਮਰਦਾਨਿਆ ਮਨ ਰੱਬ ਨਾਲ ਜੋੜ। ਅਤੇ ਮੈਂ ਪੰਕਤੀ ਇਹਦੇ ਵਿੱਚ ਮੇਰੇ ਸਾਥੀਆਂ ਨੇ ਗਾਇਨ ਕੀਤੀ ਹੈ ਕਿ ਬੰਦੇ ਦੇ ਜਦੋਂ ਮਾੜੇ ਕਰਮ ਹੁੰਦੇ ਨੇ ਨਾ ਉਹ ਮਾੜਿਆਂ ਕੋਲ ਆਪ ਚੱਲ ਕੇ ਜਾਂਦੇ। ਮੈਂ ਬਚਨ ਕਦੇ ਆਪ ਜੀ ਨੇ ਅੱਗੇ ਵੀ ਕੀਤਾ ਹੋਏਗਾ ਕਿ ਰੱਬ ਤੁਸੀਂ ਕਿਸੇ ਦੀ ਜੇਬ ਵਿੱਚ ਪੈਸੇ ਪਾਉਣਾ ਨਹੀਂ ਵੇਖਿਆ ਨਾ ਕੱਢਦਾ ਵੇਖਿਆ, ਰੱਬ ਕਿਸੇ ਦੀ ਜੇਬ ਵਿੱਚ ਨਾ ਪੈਸੇ ਪਾਉਂਦਾ ਕਿਸੇ ਨੇ ਵੇਖਿਆ ਨਾ ਕੱਢਦਾ ਵੇਖਿਆ। ਬਸ ਬੰਦੇ ਦੇ ਖਿਆਲਾਂ ਵਿੱਚ ਬਦਲਾਅ ਆਉਣਾ ਅਤੇ ਬੰਦੇ ਦੇ ਖਿਆਲਾਂ ਵਿੱਚ ਬਦਲਾਅ ਹਮੇਸ਼ਾ ਸੰਗਤ ਨਾਲ ਆਉਂਦਾ। ਜਦੋਂ ਮਾੜਿਆਂ ਦੀ ਸੰਗਤ ਵਿੱਚ ਜਾਂਦਾ ਉਹਦੇ ਖਿਆਲ ਮਾੜੇ ਹੋਣੇ ਸ਼ੁਰੂ ਹੋ ਜਾਂਦੇ, ਜਦੋਂ ਮਾੜਿਆਂ ਵਿੱਚ ਬੈਠਣ ਲੱਗ ਗਏ ਯਾਦ ਰੱਖਿਓ ਇਹ ਮੰਨ ਲਿਓ ਵੀ ਕੋਈ ਨਾ ਕੋਈ ਨੁਕਸਾਨ ਹੋਣ ਵਾਲਾ ਕਿਉਂਕਿ ਮਾੜਿਆਂ ਦੀ ਸੰਗਤ ਵਿੱਚ ਚਲੇ ਗਏ। ਰਾਤ ਆਪਾਂ ਇੱਕ ਪ੍ਰਮਾਣ ਸਾਂਝਾ ਕਰ ਰਹੇ ਸੀ ਕਿ ਗੁਰੂ ਨਾਨਕ ਦੇ ਮਹਾਰਾਜ ਇੱਕ ਦਰਿਆ ਦੇ ਕਿਨਾਰੇ 'ਤੇ ਬੈਠੇ ਸਨ, ਜਿਹੜੀ ਸੰਗਤ ਰਾਤ ਬੈਠੀ ਸੀ ਉਹਨਾਂ ਨੂੰ ਪਤਾ ਇਸ ਗੱਲ ਦਾ, ਕੋਲ ਮਰਦਾਨਾ ਬੈਠਾ ਸੀ ਮਹਾਰਾਜ ਦੇ, ਅਤੇ ਤੇਜ਼ ਮਰਦਾਨੇ ਦੀ ਨਿਗਾਹ ਪਈ ਦਰਿਆ ਵਿੱਚੋਂ ਕਿਸ਼ਤੀ ਹੈ ਜਿਹੜੀ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਵੱਲ ਜਾਂਦੀ, ਅਤੇ ਉਹ ਕਿਸ਼ਤੀ ਅਤੇ ਤੇਜ਼ ਡਗਮਗਾਉਣ ਲੱਗ ਪਈ, ਡੋਲਣ ਲੱਗ ਪਈ, ਐਸਾ ਜਾਪਣ ਲੱਗ ਪਿਆ ਵੀ ਕਿਸ਼ਤੀ ਡੁੱਬਣ ਵਾਲੀ। ਮਰਦਾਨੇ ਨੂੰ ਜਾਪਿਆ ਵੀ ਕਿਸ਼ਤੀ ਡੁੱਬ ਜਾਏਗੀ। ਮਰਦਾਨੇ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਚਰਨ ਛੋਹ ਕੇ ਆਖਿਆ ਪਾਤਸ਼ਾਹ ਤੱਕੋ ਸਾਹਮਣੇ ਕੀ ਹੋਇਆ। ਮਹਾਰਾਜ ਨੇ ਨਿਗਾਹ ਮਾਰੀ, ਕਿਸ਼ਤੀ ਡੁੱਬਣ ਵਾਲੀ ਸੀ। ਮਰਦਾਨਾ ਕਹਿੰਦਾ ਪਾਤਸ਼ਾਹ ਇਉਂ ਜਾਪਦਾ ਜਿਵੇਂ ਕਿਸ਼ਤੀ ਡੁੱਬਣ ਵਾਲੀ ਹੈ ਅਤੇ ਡੁੱਬ ਜਾਏਗੀ। ਮਹਾਰਾਜ ਕਹਿੰਦੇ ਹਾਂ ਮਰਦਾਨਿਆ ਕਿਸ਼ਤੀ ਨੇ ਡੁੱਬ ਜਾਣਾ। ਮਰਦਾਨਾ ਕਹਿਣ ਲੱਗਾ ਮਹਾਰਾਜ ਬਚਾਈ ਨਹੀਂ ਜਾ ਸਕਦੀ, ਅਤੇ ਸਾਖੀ ਕਰ ਕਹਿੰਦਾ ਪਾਤਸ਼ਾਹ ਕਹਿੰਦੇ ਨੇ ਨਹੀਂ ਮਰਦਾਨਿਆ ਹੁਣ ਇਹ ਕਿਸ਼ਤੀ ਨੇ ਡੁੱਬ ਜਾਣਾ। ਅਤੇ ਮਰਦਾਨਾ ਕਹਿਣ ਲੱਗਾ ਮਹਾਰਾਜ ਕਿਉਂ ਡੁੱਬ ਜਾਣਾ, ਕੀ ਕਾਰਨ ਹੈ? ਸਤਿਗੁਰੂ ਕਹਿੰਦੇ ਨੇ ਇਸ ਕਿਸ਼ਤੀ ਵਿੱਚ ਇੱਕ ਪਾਪੀ ਬੰਦਾ ਬਹਿ ਗਿਆ, ਉਹਨੇ ਪਾਪਾਂ ਦਾ ਬੋਝ ਇੰਨਾ ਇਹ ਕਿਸ਼ਤੀ ਨੇ ਡੁੱਬ ਜਾਣਾ। ਅਤੇ ਮਰਦਾਨੇ ਨੇ ਤਰਕ ਨਾਲ ਸਵਾਲ ਕੀਤਾ ਕਹਿੰਦਾ ਪਾਤਸ਼ਾਹ ਪਾਪੀ ਤਾਂ ਇੱਕ ਹੈ ਬਾਕੀ ਤਾਂ ਚੰਗੇ ਨੇ, ਫਿਰ ਇੱਕ ਪਾਪੀ ਦੇ ਕਾਰਨ ਇਹਨਾਂ ਦੀ ਮੌਤ ਕਿਉਂ ਹੋ ਜਾਣੀ ਹੈ? ਪਾਪੀ ਇੱਕ ਹੈ, ਮਾੜਾ ਇੱਕ ਹੈ, ਬਾਕੀ ਤਾਂ ਚੰਗੇ ਨੇ, ਡੁੱਬ ਤਾਂ ਸਾਰਿਆਂ ਨੇ ਜਾਣਾ। ਪਾਪੀ ਤਾਂ ਡੁੱਬ ਜਾਇਆ ਗੱਲ ਸਮਝ ਵਿੱਚ ਆਉਂਦੀ ਹੈ, ਲੇਕਿਨ ਬਾਕੀ ਬੰਦਿਆਂ ਨੇ ਕਿਉਂ ਡੁੱਬ ਜਾਣਾ? ਸੱਚਮੁੱਚ ਬੜਾ ਅਹਿਮ ਸਵਾਲ ਹੈ। ਗੁਰੂ ਨਾਨਕ ਦੇ ਮਹਾਰਾਜ ਕਹਿੰਦੇ ਨੇ ਮਰਦਾਨਿਆ ਸਮਾਂ ਆਉਣ 'ਤੇ ਤੈਨੂੰ ਮੇਰਾ ਜਵਾਬ ਦੇਵਾਂਗੇ ਵੀ ਕਿਉਂ ਡੁੱਬ ਜਾਣਾ। ਹੁਣ ਕਹਿੰਦੇ ਨੇ ਸਮਾਂ ਬਤੀਤ ਹੋਇਆ, ਸਾਖੀਕਾਰ ਕਹਿੰਦੇ ਸਮਾਂ ਬਤੀਤ ਹੋਇਆ, ਇੱਕ ਦਿਨ ਫਿਰ ਗੁਰੂ ਨਾਨਕ ਦੇ ਮਹਾਰਾਜ ਇੱਕ ਥਾਂ 'ਤੇ ਆਸਣ ਲਾ ਕੇ ਬੈਠੇ ਸਨ ਕੋਲ ਮਰਦਾਨਾ, ਅਤੇ ਸਾਖੀਕਾਰ ਨੇ ਇਹ ਗੱਲ ਲਿਖੀ ਕਿ ਸਤਿਗੁਰੂ ਮਹਾਰਾਜ ਨੇ ਭੋਰਾ ਕਿ ਮਿੱਠੇ ਦਾ ਮਰਦਾਨੇ ਦੀ ਲੱਤ ਨੂੰ ਲਾ ਦਿੱਤਾ। ਇੱਕ ਸਾਖੀਕਾਰ ਐਸਾ ਵੀ ਪ੍ਰਭਾਵ ਦਿੰਦਾ ਕਿ ਮਹਾਰਾਜ ਮਾੜਾ ਜਿਹਾ ਘਿਓ ਜਿਹਨੂੰ ਆਪਾਂ ਠੰਡਾ ਕਹਿੰਦੇ ਹਾਂ ਉਹ ਮਰਦਾਨੇ ਦੀ ਲੱਤ ਨੂੰ ਲਾ ਦਿੱਤਾ। ਹੁਣ ਇਹ ਜਿਹੜੀਆਂ ਦੋ ਚੀਜ਼ਾਂ ਕਦੇ ਵੀ ਪਈਆਂ ਹੋਣ, ਮਿੱਠਾ ਪਿਆ ਹੋਵੇ ਕਿਤੇ ਵੀ ਅਤੇ ਠੰਡਾ ਘਿਓ ਪਿਆ ਹੋਵੇ, ਕਿਹੜੀ ਪਤਾ ਨਹੀਂ ਉੱਥੇ ਕਿੱਥੇ ਪਹੁੰਚਦੀ ਹੈ। ਮੈਨੂੰ ਤੁਹਾਡੇ ਕੈਨੇਡਾ ਦਾ ਤਾਂ ਤਜਰਬਾ ਨਹੀਂ, ਲੇਕਿਨ ਪੰਜਾਬ ਵਿੱਚ ਜਿੰਨਾ ਮਰਜ਼ੀ ਲੁਕੋ ਕੇ ਘਿਓ ਰੱਖ ਲਓ ਅਤੇ ਜਿੰਨਾ ਮਰਜ਼ੀ ਲੁਕੋ ਕੇ ਗੁੜ ਰੱਖ ਲਓ, ਮਿੱਠਾ ਰੱਖ ਲਓ, ਕਿਤੋਂ ਨਾ ਕਿਤੋਂ ਕੀੜੀ ਆ ਹੀ ਜਾਂਦੀ ਹੈ। ਅਤੇ ਮਰਦਾਨੇ ਦੀ ਲੱਤ ਨੂੰ ਉੱਤੋਂ ਕੇ ਸਾਖੀਕਾਰ ਇੱਕ ਸਮਝਾਉਣ ਵਾਸਤੇ ਕਹਾਣੀ ਲਿਖਦਾ। ਹੁਣ ਮਰਦਾਨੇ ਦੀ ਲੱਤ ਉੱਤੇ ਮਿੱਠਾ ਲੱਗਿਆ ਜਾਂ ਠੰਡਾ ਲੱਗਿਆ, ਇਹਨਾਂ ਦੋਨਾਂ ਗੱਲਾਂ ਨੂੰ ਜੁਆਇੰਟ ਲੈ ਕੇ ਤੁਰਨਾ। ਅਤੇ ਕੁਝ ਕੀੜੀਆਂ ਨੇ ਮਰਦਾਨੇ ਦੀ ਲੱਤ ਉੱਤੇ ਆ ਕੇ ਉਸ ਮਿੱਠੇ ਅਤੇ ਠੰਡੇ ਨੂੰ ਖਾਣਾ ਸ਼ੁਰੂ ਕਰ ਦਿੱਤਾ, ਜਿੰਨਾ ਮਰਜ਼ੀ ਲੁਕੋ ਲਓ। ਇੱਥੋਂ ਤੱਕ ਵੀ ਜੇ ਘਿਓ ਨਾਲ ਕੱਪੜਾ ਭਿੱਜਿਆ ਹੋਵੇ ਨਾ, ਕੀੜੀਆਂ ਉਹਦੇ 'ਤੇ ਵੀ ਆ ਜਾਂਦੀਆਂ ਨੇ। ਹੈਰਾਨ ਹੁੰਦਾ ਮਨੁੱਖ ਵੀ ਪਤਾ ਨਹੀਂ ਉਹਨਾਂ ਵਿੱਚ ਸੁੰਘਣ ਸ਼ਕਤੀ ਕਿੰਨੀ ਹੈ, ਪਤਾ ਨਹੀਂ ਕਿੱਥੋਂ ਪਤਾ ਲੱਗ ਜਾਂਦਾ ਵੀ ਇੱਥੇ ਠੰਡਾ ਹੈ, ਘਿਓ ਹੈ, ਮਿੱਠਾ ਹੈ। ਉਹ ਕੀੜੀਆਂ ਆਈਆਂ ਅਤੇ ਮਰਦਾਨੇ ਦੀ ਲੱਤ ਉੱਤੇ ਮਿੱਠਾ ਜਿਹੜਾ ਲੱਗਿਆ ਸੀ, ਠੰਡਾ ਜਿਹੜਾ ਲੱਗਿਆ ਸੀ, ਉਹਨੂੰ ਖਾਣ ਲੱਗ ਗਿਆ। ਅਤੇ ਖਾਂਦੀਆਂ ਖਾਂਦੀਆਂ ਕੀੜੀਆਂ ਨੇ ਸਾਖੀ ਕਰਕੇ ਦਿਆ ਕਿ ਇੱਕ ਕੀੜੀ ਨੇ ਦੰਦੀ ਵੜ ਦਿੱਤੀ ਮਰਦਾਨੇ ਦੀ ਲੱਤ ਉੱਤੇ। ਹੁਣ ਕੀੜੀ ਬੜਾ ਛੋਟਾ ਜਿਹਾ ਜਾਨਵਰ ਹੈ, ਜਿਹੜੇ ਬੰਦੇ ਨਾਲ ਕਹਾਣੀ ਨਹੀਂ ਵਾਪਰੀ ਉਹ ਕਹਿੰਦਾ ਲੈ ਕੀੜੀ ਕੀ ਕਿੱਡੀ ਕੁ ਵੱਡੀ ਦੰਦੀ ਵੱਢ ਲਓ। ਪਰ ਜਿਹਨਾਂ ਲੋਕਾਂ ਨੇ ਖੇਤੀ ਕੀਤੀ ਹੈ ਅਤੇ ਨੱਕੇ ਛੱਡੇ ਨੇ, ਟਿਊਬਵੈੱਲਾਂ ਦੇ ਨੱਕੇ ਛੱਡੇ ਨੇ, ਉਹਨਾਂ ਨੂੰ ਪਤਾ ਹੁੰਦਾ ਕਈ ਵਾਰੀ ਨੱਕੇ ਛੱਡਦੇ ਖੇਤ ਵਿੱਚ ਖੜ੍ਹੇ ਹੁੰਦੇ ਹਾਂ, ਜਦੋਂ ਆਪਾਂ ਰੌਣੀ ਕਰਦੇ ਹਾਂ ਕਿਸੇ ਫਸਲ ਦੀ ਜਾਂ ਕਣਕ ਵੱਢਣ ਤੋਂ ਬਾਅਦ ਆਪਾਂ ਆਪਣੇ ਖੇਤਾਂ ਨੂੰ ਸਿੰਜ ਕੇ ਬਾਹਰ ਵਿੱਚ ਪਾਉਣਾ ਹੁੰਦਾ, ਉਦੋਂ ਕਈ ਵਾਰੀ ਮਨੁੱਖ ਖੜ੍ਹ ਜਾਂਦਾ ਅਤੇ ਅਚਨਚੇਤ ਕੀੜੀਆਂ ਉਹਦੀ ਲੱਤ 'ਤੇ ਚੜ੍ਹਦੀਆਂ ਨੇ, ਅਤੇ ਇੰਨੀ ਜ਼ੋਰ ਨਾਲ ਕੋਈ ਕੀੜੀ ਦੰਦੀ ਵੱਢਦੀ ਹੈ ਅਤੇ ਬੰਦਾ ਹੈਰਾਨ ਹੋ ਜਾਂਦਾ ਵੀ ਛੋਟਾ ਜਿਹਾ ਜਾਨਵਰ ਇੰਨਾ ਜ਼ਹਿਰੀਲਾ, ਇਹਦੀ ਦੰਦੀ ਇੰਨੀ ਜ਼ਹਿਰੀਲੀ ਹੈ। ਜਿਹਨਾਂ ਨੇ ਖੇਤੀ ਕੀਤੀ ਉਹ ਮੇਰੀ ਗੱਲ ਨਾਲ ਸਹਿਮਤ ਹੋ ਜਾਣਗੇ, ਜਿਹਨੇ ਇਹ ਤਜਰਬੇ ਚੋਂ ਨਹੀਂ ਲੱਗੇ ਉਹਨਾਂ ਨੇ ਮੇਰੀ ਗੱਲ ਸ਼ਾਇਦ ਨਹੀਂ ਮੰਨਣਾ। ਤੇ ਕੀੜੀ ਨੇ ਜਦੋਂ ਦੰਦੀ ਵੱਢੀ, ਮਰਦਾਨਾ ਤਰਬ ਕੇ ਉੱਠਿਆ ਤੇ ਉਹਨੇ ਜ਼ੋਰ ਨਾਲ ਉੱਥੇ ਹੱਥ ਮਾਰਿਆ ਜਿੱਥੇ ਕੀੜੀ ਦੰਦੀ ਵੱਢ ਰਹੀ ਸੀ। ਮਨੁੱਖ ਨੂੰ ਜਿੱਥੇ ਦੁੱਖ ਲੱਗਦਾ ਨਾ ਉਹ ਜ਼ੋਰ ਨਾਲ ਹੱਥ ਮਾਰਦੇ। ਉਹਨੇ ਜਦੋਂ ਜ਼ੋਰ ਨਾਲ ਹੱਥ ਮਾਰਿਆ ਨਾ ਮਰਦਾਨੇ ਨੇ ਉਸ ਥਾਂ ਦੇ ਉੱਤੇ ਜ਼ੋਰ ਨਾਲ ਹੱਥ ਮਾਰਿਆ, ਪਾਤਸ਼ਾਹ ਕਹਿਣ ਲੱਗਦੇ ਮਰਦਾਨੇ ਕੀ ਹੋਇਆ। ਮਰਦਾਨਾ ਕਹਿਣ ਲੱਗਾ ਮਹਾਰਾਜ ਕੀੜੀ ਨੇ ਦੰਦੀ ਵੱਢੀ। ਤੇ ਸਾਖੀ ਘਰ ਕਹਿੰਦੇ, ਪਾਤਸ਼ਾਹ ਕਹਿੰਦੇ ਨੇ ਮਰਦਾਨਿਆ ਹੱਥ ਵੇਖ। ਜਦੋਂ ਮਰਦਾਨੇ ਨੇ ਹੱਥ ਵੇਖਿਆ ਨਾ ਹੱਥ ਉੱਤੇ ਕਈ ਕੀੜੀਆਂ ਮਰੀਆਂ ਹੋਈਆਂ ਸਨ, ਕਈ ਕੀੜੀਆਂ ਮਰੀਆਂ ਹੋਈਆਂ ਸਨ। ਤੇ ਗੁਰੂ ਨਾਨਕ ਦੇ ਮਹਾਰਾਜ ਬੜਾ ਅਹਿਮ ਸਵਾਲ ਦਾ ਜਵਾਬ ਦੇਣ ਲੱਗੇ ਨੇ, ਕਹਿੰਦੇ ਨੇ ਮਰਦਾਨਿਆ ਦੰਦੀ ਤੇ ਇੱਕ ਕੀੜੀ ਨੇ ਵੱਢੀ ਹੈ, ਬਾਕੀ ਕਿਉਂ ਮਰ ਪਈਆਂ, ਬਾਕੀ ਕਿਉਂ ਮਾਰ ਦਿੱਤੀਆਂ? ਦੰਦੀ ਦਾ ਤੈਨੂੰ ਤਕਲੀਫ ਤਾਂ ਇੱਕ ਕੀੜੀ ਨੇ ਦਿੱਤੀ ਹੈ ਨਾ, ਬਾਕੀ ਕਿਉਂ ਮਾਰੀਆਂ? ਮਰਦਾਨੇ ਨੇ ਸਵਾਲ ਕਰਿਆ ਸੀ, ਪਾਤਸ਼ਾਹ ਪਾਪੀ ਬੰਦਾ ਤੇ ਇੱਕ ਹੈ, ਬਾਕੀ ਤੇ ਚੰਗੇ ਨੇ, ਇੱਕ ਪਾਪੀ ਕਾਰਨ ਬਾਕੀਆਂ ਨੇ ਕਿਉਂ ਮਰ ਜਾਣਾ? ਤੇ ਗੁਰੂ ਨਾਨਕ ਦੇ ਮਹਾਰਾਜ ਉਹਦਾ ਜਵਾਬ ਦੇਣ ਲੱਗੇ, ਕਹਿੰਦੇ ਨੇ ਮਰਦਾਨਿਆ ਦੰਦੀ ਨੇ ਤੇਰੇ ਇੱਕ ਕੀੜੀ ਨੇ ਵੱਢੀ ਹੈ, ਬਾਕੀ ਕਿਉਂ ਮਾਰ ਦਿੱਤੀਆਂ? ਮਰਦਾਨਾ ਕਹਿਣ ਲੱਗਾ ਮਹਾਰਾਜ ਬਾਕੀਆਂ ਦੀ ਮੌਤ ਦਾ ਕਾਰਨ ਇਹ ਹੋ ਗਿਆ ਕਿ ਉਹ ਉਹਦੇ ਕੋਲ ਆ ਗਈਆਂ ਜਿਹਨੇ ਮੈਨੂੰ ਨੁਕਸਾਨ ਦਿੱਤਾ ਸੀ, ਉਹਦੇ ਕੋਲ ਬੈਠਣ ਕਾਰਨ ਉਹਨਾਂ ਦੀ ਮੌਤ ਹੋ ਗਈ। ਤੇ ਗੁਰੂ ਨਾਨਕ ਦੇ ਮਹਾਰਾਜ ਨੇ ਆਖਿਆ ਮਰਦਾਨਿਆ ਜਿਹੜਾ ਮਾੜੇ ਕੋਲ ਬਹਿੰਦਾ ਉਹਦਾ ਜੀਵਨ ਵੀ ਮਾੜਾ ਹੋ ਜਾਂਦਾ, ਜਿਹੜਾ ਬੁਰੀ ਸੰਗਤ ਵਿੱਚ ਬਹਿੰਦਾ ਉਹਦਾ ਜੀਵਨ ਵੀ ਭੈੜਾ ਹੋ ਜਾਂਦਾ। ਸੱਚਮੁੱਚ ਸੰਗਤ ਬਹੁਤ ਵੱਡਾ ਪ੍ਰਭਾਵ ਰੱਖਦੀ ਹੈ, ਤੇ ਗੁਰੂ ਦੀ ਸੰਗਤ ਜਿਹਨਾਂ ਨੂੰ ਪ੍ਰਾਪਤ ਹੋ ਜਾਏ ਉਹਨਾਂ ਵਰਗੇ ਕੋਈ ਚੰਗੇ ਭਾਗਾਂ ਵਾਲਾ ਨਹੀਂ ਹੁੰਦਾ, ਤੇ ਜਿਹੜਾ ਮਾੜੇ ਦੀ ਸੰਗਤ ਚਲਾ ਜਾਏ ਉਹਦੇ ਜਿੰਨੇ ਮਾੜੇ ਭਾਗ ਕਿਸੇ ਦੇ ਨਹੀਂ ਹੁੰਦੇ। ਗੁਰੂ ਰਹਿਮਤ ਕਰੇ, ਜਿੰਨੇ ਕੁ ਪਲ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠ ਕੇ ਸਵਾਸ ਲੈਣੇ ਨੇ ਨਾ, ਇਹ ਸਾਰੇ ਲੇਖੇ ਵਿੱਚ ਲੱਗ ਜਾਂਦੇ। ਲੇਕਿਨ ਮਨ ਕਰਕੇ ਹਾਜ਼ਰੀ ਇਹ ਨਾ ਹੋਵੇ ਕਿ ਬਾਰ ਬਾਰ ਧਿਆਨ ਜਾਂਦਾ ਹੋਵੇ ਵੀ ਮੈਂ ਵੀ ਚਲਾ ਜਾਵਾਂ, ਬਾਕੀ ਸੰਗਤ ਚਲੇਗੀ, ਮੈਨੂੰ ਚਲਾ ਜਾਣਾ ਚਾਹੀਦਾ। ਇਹਦਾ ਮਤਲਬ ਹੈ ਕਿ ਮਨ ਤੇ ਦੁਬਿਧਾ ਵਿੱਚ ਹੈ, ਮਨ ਤੇ ਗੁਰੂ ਦੇ ਚਰਨਾਂ ਵਿੱਚ ਬੈਠਿਆ ਨਹੀਂ। ਭਾਵੇਂ 2 ਮਿੰਟ ਬੈਠੋ, ਭਾਵੇਂ 5 ਮਿੰਟ ਬੈਠੋ, ਭਾਵੇਂ 10 ਮਿੰਟ, ਜਿੰਨਾ ਕੁ ਸਾਡਾ ਮਨ ਬੰਦ ਹੈ, ਲੇਕਿਨ ਮਨ ਨੂੰ ਸਮਰਪਣ ਕਰਕੇ ਇਹ ਮੰਨ ਕੇ ਕਿ ਅੱਜ ਮੈਂ ਗੁਰਦੁਆਰਾ ਸਾਹਿਬ ਆਇਆ ਤੇ ਗੁਰੂ ਘਰ ਵਿੱਚ ਆਇਆ ਤੇ ਗੁਰੂ ਦੇ ਚਰਨਾਂ ਵਿੱਚ ਬੈਠਣਾ। ਆਮ ਅਸੀਂ ਕੀ ਕਰਦੇ ਹਾਂ, ਸਾਡੇ ਪੰਜਾਬ ਦਾ ਬਹੁਤ ਵੱਡਾ ਮੈਨੂੰ ਤਜਰਬਾ ਹੈ, ਉੱਥੇ ਮੈਂ ਰਹਿੰਦਾ ਹਾਂ, ਅਸੀਂ ਵਿੱਚੇ ਜਦੋਂ ਜਾਂਦੇ ਹਾਂ ਮਕਾਨ ਜਾਂਦੇ ਹਾਂ ਤੇ ਮੁੜਦੇ ਹੋਏ 3-4 ਗੁਰਦੁਆਰਾ ਸਾਹਿਬ ਵਿੱਚ ਜਾ ਆਉਂਦੇ ਹਾਂ ਵੀ ਚਲੋ ਦਰਸ਼ਨ ਕਰ ਚੱਲੀਏ, ਕਿਤੇ ਵਿਆਹ ਗਏ ਦੂਰ ਦੁਰਾਡੇ ਤੇ ਮੁੜਦੇ ਹੋਏ ਇਹ ਸੋਚਿਆ ਵੀ ਚਲੋ ਆਪਾਂ ਇੱਥੇ ਦਰਸ਼ਨ ਕਰ ਚੱਲੀਏ। ਦਰਸ਼ਨ ਹੋ ਗਏ, ਮੱਥਾ ਟੇਕ ਦਿੱਤਾ, ਗੋਲਕ ਵਿੱਚ ਮਾਇਆ ਪੈ ਗਈ, ਲੇਕਿਨ ਹਕੀਕਤ ਇਹ ਹੈ ਕਿ ਅਸੀਂ ਤਾਂ ਘਰ ਤੋਂ ਮੰਨ ਕੇ ਹੀ ਨਹੀਂ ਤੁਰੇ ਵੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾਣਾ, ਮੰਨਿਆ ਹੀ ਨਹੀਂ, ਗਏ ਤਾਂ ਕਿਸੇ ਹੋਰ ਕੰਮ ਵਾਸਤੇ ਸਾਂ। ਕਦੇ ਭਾਵਨਾ ਨਾਲ ਘਰ ਤੋਂ ਇਹ ਮੰਨ ਕੇ ਵੀ ਸਤਿਗੁਰੂ ਅੱਜ ਮੈਂ ਤੇਰੇ ਦੀਦਾਰ ਕਰਨ ਵਾਸਤੇ ਆਇਆ, ਅੱਜ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਮੰਨ ਕੇ ਕਦੇ ਜਾਓ। ਗੁਰੂ ਰਹਿਮਤ ਕਰੇ, ਸਾਨੂੰ ਇਹ ਗੱਲ ਦੀ ਸਮਝ ਵਿੱਚ ਆ ਜਾਏ, ਮੰਨ ਕੇ ਤੁਰਨਾ ਵੀ ਅੱਜ ਪਾਤਸ਼ਾਹ ਮੈਂ ਤੇਰੇ ਦਰਸ਼ਨ ਕਰਨ ਵਾਸਤੇ ਆਇਆ, ਮੈਨੂੰ ਕੋਈ ਕੰਮ ਨਹੀਂ, ਤੇ ਜਾਓ ਗੁਰਦੁਆਰਾ ਸਾਹਿਬ ਜਿੱਥੇ ਤੁਹਾਡਾ ਅਕੀਦਾ ਭਰੋਸਾ ਵਿਸ਼ਵਾਸ, ਤੇ ਜਿੰਨਾ ਸਮਾਂ ਮਹਾਰਾਜ ਦੀ ਗੋਦ ਵਿੱਚ ਬੈਠ ਸਕਦੇ ਹੋ ਬੈਠ ਕੇ ਆਇਓ, ਤੇ ਫਿਰ ਸੰਕਲਪ ਕਰਕੇ ਜਿਹੜਾ ਜਾਓਗੇ ਯਾਦ ਰੱਖਿਓ, ਉੱਥੇ ਬੈਠਿਆਂ ਮੁੜਦਿਆਂ ਜਾਂਦਿਆਂ ਜਿਹੜੀ ਭਾਵਨਾ ਤੁਹਾਡੇ ਮਨ ਵਿੱਚ ਪ੍ਰਬਲ ਹੋ ਜਾਏਗੀ ਉਹ ਸਤਿਗੁਰੂ ਮਹਾਰਾਜ ਨੇ ਪੂਰੀ ਕਰ ਦੇਣੀ ਹੈ, ਕਿਉਂਕਿ ਸਤਿਗੁਰੂ ਨੂੰ ਪਤਾ ਕਿ ਅੱਜ ਮੇਰਾ ਸਿੱਖ ਕੇਵਲ ਮੇਰੇ ਕੋਲ ਆਇਆ ਚੱਲ ਕੇ। ਇੱਕ ਵਾਰੀ ਸਾਜੀ ਸੰਗਤ ਰਸਨਾ ਕਰ ਲਓ, ਪਵਿੱਤਰ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ, ਤੇ ਆਓ ਤੋਰੀ ਕਹਾਣੀ ਨੂੰ ਅੱਗੇ ਲੈ ਕੇ ਜਾਣ ਦਾ ਯਤਨ ਕਰੀਏ। ਮਰਦਾਨਾ ਕਹਿਣ ਲੱਗਾ ਪਾਤਸ਼ਾਹ ਆਪਾਂ ਨੂੰ ਚਲੇ ਜਾਣਾ ਚਾਹੀਦਾ, ਲੇਕਿਨ ਸਤਿਗੁਰੂ ਕਹਿੰਦੇ ਮਰਦਾਨਿਆ ਕਰਤਾਰ ਦੇ ਰੰਗ ਵੇਖ, ਕਰਤਾਰ ਕੀ ਖੇਡ ਵਿਖਾਉਂਦਾ, ਤੇ ਇਧਰੋਂ ਸੱਜਣ ਜਿਹੜਾ ਇਹ ਆਪਣੇ ਸਾਥੀਆਂ ਨਾਲ ਇਕੱਠੇ ਕਰਕੇ ਉਹਨਾਂ ਦੀ ਮੀਟਿੰਗ ਜਿਹਨੂੰ ਸ਼ਬਦ ਤੁਸੀਂ ਵਰਤਦੇ ਹੋ ਇਕੱਠ ਕਰਕੇ ਕਹਿੰਦੇ, ਉਹਨਾਂ ਨੂੰ ਇਕੱਤਰ ਕਰਕੇ ਕਹਿਣ ਲੱਗਾ ਇਹ ਸੇਠ ਨੇ ਬਹੁਤ ਮਾਲਦਾਰ, ਇਹਨਾਂ ਨੇ ਫਕੀਰਾਂ ਵਾਲਾ ਬਾਣਾ ਪਾਇਆ ਹੋਇਆ, ਇਹ ਤਾਂ ਸਾਨੂੰ ਭੁਲੇਖਾ ਪਾਉਣ ਵਾਸਤੇ ਹੈ। ਮੇਰਾ ਅਨੁਮਾਨ ਹੈ ਇਹ ਹੀਰੇ ਮੋਤੀਆਂ ਦੇ ਵਪਾਰੀ ਨੇ, ਇਹਨਾਂ ਨੇ ਚਿਹਰੇ ਦਾ ਜਲਾਬ ਦੱਸਦਾ ਹੈ ਕਿ ਬਹੁਤ ਧਨਵਾਨ ਨੇ, ਬਹੁਤ ਮੋਟੀ ਮਾਇਆ ਸਾਡੇ ਹੱਥ ਲੱਗ ਗਈ, ਹੁਣ ਇਹਨਾਂ ਨੂੰ ਅਸੀਂ ਮਾਰਨਾ। ਇਹਨਾਂ ਨੂੰ ਪੁੱਛੋ ਕਿ ਇਹਨਾਂ ਨੂੰ ਦੁੱਧ ਵਿੱਚ, ਇਹ ਜੇ ਦੁੱਧ ਛਕਣ ਵਾਸਤੇ ਕਹਿੰਦੇ ਨੇ ਤੇ ਦੁੱਧ ਵਿੱਚ ਜ਼ਹਿਰ ਮਿਲਾ ਦਿਓ, ਜੇ ਦੁੱਧ ਤੋਂ ਇਨਕਾਰ ਕਰਦੇ ਨੇ ਤੇ ਭੋਜਨ ਛਕਣ ਵਾਸਤੇ ਕਹਿੰਦੇ ਨੇ ਤੇ ਭੋਜਨ ਵਿੱਚ ਜ਼ਹਿਰ ਮਿਲਾ ਦਿਓ, ਬਸ ਇਹ ਜ਼ਹਿਰ ਮਿਲਿਆ ਦੁੱਧ ਪੀਣਗੇ ਇਹਨਾਂ ਦੇ ਜੀਵਨ ਦਾ ਅੰਤ ਹੋ ਜਾਏਗਾ, ਜ਼ਹਿਰ ਮਿਲਿਆ ਭੋਜਨ ਖਾਣਗੇ ਇਹਨਾਂ ਦੇ ਜੀਵਨ ਦਾ ਅੰਤ ਹੋ ਜਾਏਗਾ। ਹੁਣ ਸੱਜਣ ਜਿਹੜਾ ਦੁਨੀਆਂ ਦੇ ਲੋਕਾਂ ਨੂੰ ਬਹੁਤ ਵੱਡਾ ਧਾਰਮਿਕ ਮਨੁੱਖ ਲੱਗਦਾ, ਗੁਰੂ ਨਾਨਕ ਦੇ ਮਹਾਰਾਜਾ ਅਤੇ ਭਾਈ ਮਰਦਾਨੇ ਨੂੰ ਮਾਰਨ ਵਾਸਤੇ ਆਪਣੇ ਸਾਥੀਆਂ ਨਾਲ ਜਿਹੜੀ ਬਿਉਂਤ ਕਰਦਾ, ਉਹਦੀ ਤਰਜਮਾਨੀ ਮੇਰੇ ਸਾਥੀ ਆਪਦੇ ਸਾਹਮਣੇ ਇਹੋ ਕਹਿੰਦੇ। Woo!
ਹੋ ਸੱਜਣ ਸੋਚਾ ਸੋਦਾ ਮਨ ਵਿੱਚ ਕਰੇ ਵਿਚਾਰ ਕਹਿੰਦੇ ਹੱਥ ਆਏ ਨੇ ਆਪਣੇ
ਗੁਰੂ ਨਾਨਕ ਆਪਣੇ ਮਹਾਰਾਜ ਨੇ ਮਰਦਾਨੇ ਨੂੰ ਮਨਾ ਕੀਤਾ, ਮਰਦਾਨੇ ਕੁਝ ਛਕਣਾ ਨਹੀਂ, ਤੇ ਇਹਨਾਂ ਚੋਂ ਸੱਜਣ ਦੇ ਸਾਥੀ ਨੇ ਜਿਹੜੇ ਉਹ ਦੁੱਧ ਲੈ ਕੇ ਆ ਗਏ। ਹੁਣ ਦੁੱਧ ਵਿੱਚ ਜ਼ਹਿਰ ਮਿਲਾ ਹੋਇਆ ਤੇ ਆ ਕੇ ਕਹਿਣ ਲੱਗੇ ਨੇ, ਸੰਤ ਜੀ ਆਪ ਬੜਾ ਲੰਮਾ ਪਿੰਡਾ ਤੈਅ ਕਰਕੇ ਆਇਓ, ਆਓ ਇਹ ਦੁੱਧ ਛਕੋ, ਤੁਹਾਡੇ ਵਾਸਤੇ ਗਰਮ ਦੁੱਧ ਤਿਆਰ ਕੀਤਾ, ਫਿਰ ਆਪ ਦੀ ਜਥਾ ਯੋਗ ਸੇਵਾ ਕੀਤੀ ਜਾਏਗੀ, ਆਪ ਇਹ ਦੁੱਧ ਛਕੋ ਤਾਂ ਕਿ ਆਪ ਜੀ ਦੀ ਸੇਵਾ ਕੀਤੀ ਜਾ ਸਕੇ, ਫਿਰ ਆਪ ਆਰਾਮ ਕਰ ਲੈਣਾ ਤੇ ਫਿਰ ਆਪ ਜੀ ਵਾਸਤੇ ਭੋਜਨ ਤਿਆਰ ਕਰ ਦਿੱਤਾ ਜਾਏਗਾ, ਲੰਗਰ ਤਿਆਰ ਕਰ ਦਿੱਤਾ ਜਾਏਗਾ। ਕਿਉਂਕਿ ਸਤਿਗੁਰੂ ਮਹਾਰਾਜ ਨੇ ਮਰਦਾਨੇ ਨੂੰ ਮਨਾ ਕੀਤਾ ਹੋਇਆ, ਮਰਦਾਨਾ ਕੁਝ ਬੋਲਿਆ ਨਹੀਂ, ਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਕਹਿ ਦਿੱਤਾ ਅਸਾਂ ਨੇ ਦੁੱਧ ਛਕਣਾ ਨਹੀਂ, ਦੁੱਧ ਨਹੀਂ ਛਕਾਂਗੇ, ਲੋੜ ਨਹੀਂ। ਹੁਣ ਉਹ ਲੋਕ ਜਿਹੜੇ ਜ਼ਹਿਰ ਮਿਲਾ ਕੇ ਲੈ ਕੇ ਆਏ ਨੇ, ਉਹਨਾਂ ਨੂੰ ਪਤਾ ਹੈ ਕਿ ਦੁੱਧ ਪੀਣ ਤੋਂ ਕਿਉਂ ਇਨਕਾਰੀ ਨਹੀਂ, ਕਿਉਂ ਮੁਨਕਰ ਹੋ ਗਿਆ। ਮੈਂ 5-7 ਮਿੰਟਾਂ ਵਿੱਚ ਆਪਣੀ ਗੱਲ ਨੂੰ ਸਮਾਪਤੀ ਵੱਲ ਲੈ ਕੇ ਆਉਣ ਲੱਗਾ, ਕਿਉਂਕਿ ਆਮ ਤੌਰ 'ਤੇ ਸ਼ਨੀਵਾਰ ਨੂੰ 8:25 ਤੱਕ ਆਪਣਾ ਦੀਵਾਨ ਹੁੰਦਾ, ਅਤੇ ਮੈਂ 23-24 ਮਿੰਟ ਤੱਕ ਆਪਣੀ ਗੱਲ ਨੂੰ ਸਮਾਪਤ ਕਰਨ ਦਾ ਯਤਨ ਕਰ ਲਾਂ। ਦੁੱਧ ਵਿੱਚ ਜ਼ਹਿਰ ਮਿਲਿਆ ਹੋਇਆ ਤੇ ਕਹਿੰਦੇ ਨੇ ਛਕੋ, ਗੁਰੂ ਬਾਬਾ ਇਨਕਾਰ ਕਰਦੇ ਨਹੀਂ ਛਕਦੇ। ਆਪਣੇ ਮਨ ਵਿੱਚ ਠੱਗ ਸੋਚਦੇ ਨੇ ਜਿਹੜੇ ਸੱਜਣ ਦੇ ਸਾਥੀ ਨੇ, ਕਿਉਂ ਨਹੀਂ ਛਕਦਾ, ਸ਼ਾਇਦ ਪਤਾ ਲੱਗ ਗਿਆ। ਐਸਾ ਜਪਦੇ ਸ਼ੈਤਾਨ ਨੇ ਇਹਨਾਂ ਨੂੰ ਇਸ ਗੱਲ ਦਾ ਅਨੁਭਵ ਹੋ ਗਿਆ ਕਿ ਦੁੱਧ ਵਿੱਚ ਜ਼ਹਿਰ ਮਿਲਿਆ, ਇਹਨਾਂ ਨੂੰ ਪਤਾ ਲੱਗ ਗਿਆ, ਇਸ ਕਰਕੇ ਹੁਣ ਗੁਪਤ ਤੌਰ 'ਤੇ ਦੁੱਧ ਨੂੰ ਵਾਪਸ ਲੈ ਜਾਈਏ ਅਤੇ ਹੁਣ ਇਹਨਾਂ ਵਾਸਤੇ ਭੋਜਨ ਤਿਆਰ ਕਰੀਏ। ਥੱਕੇ ਹੋਏ ਨੇ, ਭੋਜਨ ਤਾਂ ਛਕਣਗੇ, ਕਿਉਂਕਿ ਉਹਨਾਂ ਦਾ ਲੁੱਟਣ ਦਾ ਤਰੀਕਾ ਇਹ। ਜਦੋਂ ਬੰਦੇ ਨੇ ਮਨ ਵਿੱਚ ਮਾਇਆ ਭਾਰੂ ਹੋ ਜਾਏ ਨਾ, ਫਿਰ ਉਹਦਾ ਕੋਈ ਰਿਸ਼ਤਾ ਨਹੀਂ ਹੁੰਦਾ, ਉਹ ਕਿਸੇ ਬੰਦੇ ਨੂੰ ਮਾਰਨ ਲੱਗਿਆ 1 ਮਿੰਟ ਦਾ ਸਮਾਂ ਨਹੀਂ ਲਾਉਂਦਾ, ਜਦੋਂ ਮਨੁੱਖ ਦੇ ਮਨ ਵਿੱਚ ਮਾਇਆ ਦਾ ਇਲਾਜ ਹੋ ਜਾਏ। ਮੈਂ ਆਪਣੇ ਜੀਵਨ ਵਿੱਚ ਇੱਕ ਬੰਦੇ ਨੂੰ ਐਸੇ ਨੂੰ ਮਿਲਿਆ, ਹੁਣ ਤੋਂ ਇਸ ਸੰਸਾਰ ਵਿੱਚ ਨਹੀਂ, ਅਤੇ ਮੈਂ ਹੈਰਾਨ ਹੋਇਆ। ਮੈਨੂੰ ਉਹਦੇ ਜੀਵਨ ਦੇ ਪਿਛੋਕੜ ਦਾ ਪਤਾ ਸੀ ਅਤੇ ਮੈਂ ਉਹਨੂੰ ਇੱਕ ਵਾਰੀ ਸਵਾਲ ਕੀਤਾ ਵੀ ਕਦੇ ਕੀਤੇ ਅਤੇ ਪਛਤਾਵਾ ਹੋਇਆ, ਜਿਹੜਾ ਕੋਈ ਤੂੰ ਕੀਤਾ ਕਦੇ ਪਛਤਾਵਾ ਹੋਇਆ ਮਨ ਵਿੱਚ? ਉਹਨੂੰ ਪਤਾ ਸੀ ਬਹੁਤ ਲੰਮਾ ਸਮਾਂ ਕੈਦ ਵਿੱਚ ਰਹਿ ਕੇ ਆਇਆ, ਬੜੇ ਅਜੀਬ ਹਾਲਾਤਾਂ ਵਿੱਚ ਉਹਦੀ ਮੌਤ ਹੋਈ, ਅਤੇ ਮੈਂ ਉਹਨੂੰ ਜਿਉਂਦੇ ਜੀ ਇੱਕ ਵਾਰੀ ਸਵਾਲ ਕੀਤਾ ਵੀ ਜਿਹੜੇ ਮਾੜੇ ਕੰਮ ਕੀਤੇ ਨੇ ਕਦੇ ਮਨ ਵਿੱਚ ਪਛਤਾਵਾ ਹੋਇਆ? ਕਦੇ ਐਸਾ ਜਾਪਿਆ ਵੀ ਮੈਂ ਇੰਨੇ ਕੰਮ ਲਈ ਇੰਨੇ ਥੋੜ੍ਹੇ ਜਿਹੇ ਕਮੇ ਇੰਨੇ ਥੋੜ੍ਹੇ ਜਿਹੇ ਪੈਸੇ ਵਾਸਤੇ ਬੰਦਾ ਮਾਰ ਦਿੱਤਾ, ਅਤੇ ਉਹਨੇ ਇੱਕ ਹਕੀਕਤ ਮੇਰੇ ਨਸਾਂ ਦੀ ਕੀਤੀ। ਉਹ ਕਹਿਣ ਲੱਗਾ ਇੱਕ ਵਾਰੀ ਮੈਂ ਇੱਕ ਬੰਦੇ ਨੂੰ ਮਾਰਿਆ ਅਤੇ ਉਹਦੀ ਜੇਬ ਵਿੱਚੋਂ ਕੇਵਲ 15 ਰੁਪਏ ਦਿੱਤੇ, ਕੇਵਲ 15 ਰੁਪਈਏ। ਮੈਂ ਆਪਣੇ ਕੰਨਾਂ ਨਾਲ ਸੁਣੀ ਅਤੇ ਕੋਲ ਬੈਠ ਕੇ ਉਸ ਬੰਦੇ ਨੇ ਮੈਨੂੰ ਦੱਸਿਆ, ਕਹਿੰਦਾ ਮੈਂ ਆਪਣੇ ਮਨ ਵਿੱਚ ਸੋਚਿਆ ਵੀ ਮੈਂ 15 ਰੁਪਈਏ ਪਿੱਛੇ ਬੰਦਾ ਮਾਰ ਦਿੱਤਾ। ਜਦੋਂ ਮਨੁੱਖ ਦੇ ਮਨ ਵਿੱਚ ਮਾਇਆ ਭਾਰੂ ਹੋ ਜਾਏ ਨਾ, ਉਹ ਕੁਝ ਵੀ ਕਰ ਸਕਦਾ। ਮੈਂ ਦਿਨ ਵੇਲੇ ਗਿਆਨੀ ਸੋਹਣ ਸਿੰਘ ਸੀਤਲ ਦਾ ਇੱਕ ਸ਼ੇਅਰ ਬੋਲਿਆ ਸੀ, ਰਿਪੀਟ ਕਰਨ ਲੱਗਾ। ਮਾਇਆ ਜਦੋਂ ਮਨੁੱਖ ਦੇ ਮਨ 'ਤੇ ਭਾਰੂ ਹੋ ਜਾਏ, ਫਿਰ ਸਾਰੇ ਰਿਸ਼ਤੇ ਨੇ ਨਾ ਜਿਹੜੇ ਉਹ ਬਹੁਤ ਪਿੱਛੇ ਰਹਿ ਜਾਂਦੇ। ਉਹਨਾਂ ਨੇ ਲਿਖਿਆ ਵੀ ਮਾਇਆ ਮੋਹਣੀ ਭਲਾਵੇ ਦਾ ਜਾਲ ਪਾ ਕੇ ਵੱਡੇ ਦਾਨਿਆਂ ਦੀ ਅਕਲ ਮਾਰ ਦਿੰਦੀ। ਜਿਹੜੇ ਦਾਨੇ ਲੋਕ ਅਸੀਂ ਕਹਿੰਦੇ ਨਾ ਸਿਆਣੇ, ਕਈ ਵਾਰੀ ਉਹਨਾਂ ਦੀ ਅਕਲ 'ਤੇ ਪਰਦਾ ਪਾ ਦਿੰਦੀ ਹੈ ਮਾਇਆ। ਮਾਇਆ ਮੋਹਣੀ ਭਲਾਵੇ ਦਾ ਜਾਲ ਪਾ ਕੇ ਵੱਡੇ ਦਾਨਿਆਂ ਦੀ ਅਕਲ ਮਾਰ ਦਿੰਦੀ। ਬੈਰੀ ਵੀਰ ਦੀ ਜਾਨ ਦਾ ਵੀਰ ਹੋਵੇ, ਜ਼ਹਿਰ ਪਤੀ ਤਾਂ ਹੀ ਹੱਥੀ ਨਾਰ ਦਿੰਦੀ। ਗਾਹਕ ਪਿਓ ਦੀ ਜਾਨ ਦਾ ਪੁੱਤ ਬਣਦਾ ਮਾਇਆ ਲਈ, ਗਾਹਕ ਪਿਓ ਦੀ ਜਾਨ ਦਾ ਪੁੱਤ ਬਣਦਾ ਤੇ ਦੁੱਧੀ ਪਾਲੇ ਹੱਥ ਤਲਵਾਰ ਦਿੰਦੀ। ਸੀਤਲ ਕਰਕੀਆਂ ਕੌਮਾਂ ਦੇ ਵਿੱਚ ਪਾਵੇ ਅਰਸ਼ੋਲਾ ਪਤਾਲ ਨਗਾਰ ਦਿੰਦੀ। ਪੈਸੇ ਲਈ ਬੇਟਾ ਆਪਣੇ ਬਾਪ ਨੂੰ ਕਤਲ ਕਰ ਦਿੰਦਾ, ਮਾਂ ਨੂੰ ਕਤਲ ਕਰ ਦਿੰਦਾ। ਜਦੋਂ ਪੈਸਾ ਮਨੁੱਖ ਦੇ ਮਨ 'ਤੇ ਭਾਰੂ ਹੋ ਜਾਏ, ਧਨ ਮਨੁੱਖ ਦੇ ਮਨ 'ਤੇ ਭਾਰੂ ਹੋ ਜਾਏ, ਕਹਾਣੀ ਆਪਣੀ ਨਾਮ 'ਤੇ ਧਰਦੀ ਹੈ, ਸਮੇਂ ਦੀ ਕੁਤਾਹੀ ਨਾ ਹੋ ਜਾਏ। ਭੋਜਨ ਤਿਆਰ ਕੀਤਾ ਅਤੇ ਇਸ ਤਰੀਕੇ ਨਾਲ ਤਿਆਰ ਕੀਤਾ ਕਿ ਦੋਨਾਂ ਨੂੰ ਬਿੜਕ ਨਾ ਲੱਗ ਜਾਏ ਭੋਜਨ ਵਿੱਚ ਕੀ ਪਾਇਆ, ਫਿਰ ਜ਼ਹਿਰ ਮਿਲਾ ਦਿੱਤਾ। ਭੋਜਨ ਪਰੋਸ ਕੇ ਇੱਕ ਵਾਰੀ ਫਿਰ ਪਾਤਸ਼ਾਹ ਦੇ ਸਾਹਮਣੇ ਆਏ ਨੇ, ਸੰਤੋ ਦੁੱਧ 'ਤੇ ਨਹੀਂ ਛਕਿਆ, ਲੇਕਿਨ ਹੁਣ ਭੋਜਨ 'ਤੇ ਛਕੋਗੇ? ਮਨ ਵਿੱਚ ਸ਼ਰਤਾਂ ਨਹੀਂ ਹੈ, ਬਸ ਇਹ ਭੋਜਨ ਛਕਣਗੇ। ਭੋਜਨ ਛਕਣ ਤੋਂ ਬਾਅਦ ਇਹਨਾਂ ਦੀ ਮੌਤ ਹੋ ਜਾਏਗੀ। ਇਹਨਾਂ ਕੋਲ ਜਿਹੜਾ ਧਨ ਹੈ ਹੀਰੇ ਮੋਤੀ ਨੇ, ਅਸੀਂ ਇਹਨਾਂ ਦੇ ਜੇਬਾਂ ਵਿੱਚੋਂ ਕੱਢ ਲਵਾਂਗੇ, ਇਹਨਾਂ ਦੀਆਂ ਲਾਸ਼ਾਂ ਨੂੰ ਕਿਸੇ ਕਿਨਾਰੇ ਲਾ ਦੇਵਾਂਗੇ। ਕਿਸੇ ਨੇ ਪੁੱਛਣਾ ਨਹੀਂ ਕੌਣ ਕਿੱਥੋਂ ਆਇਆ ਕਿੱਧਰ ਚਲਾ ਗਿਆ। ਧਨ ਸਾਨੂੰ ਮਿਲ ਜਾਏਗਾ, ਹੀਰੇ ਮੋਤੀ ਸਾਨੂੰ ਮਿਲ ਜਾਣਗੇ, ਇਹਨਾਂ ਦੇ ਜੀਵਨ ਦਾ ਅੰਤ ਹੋ ਜਾਏਗਾ, ਲਾਸ਼ਾਂ ਦੂਰ ਕਿਤੇ ਸੁੱਟ ਦੇਵਾਂਗੇ। ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਨੇ ਫਿਰ ਇਨਕਾਰ ਕਰ ਦਿੱਤਾ, ਆਖਿਆ ਅੱਜ ਸਾਡੇ ਨਿਰੰਕਾਰ ਦਾ ਕਰਤਾਰ ਦਾ ਹੁਕਮ ਨਹੀਂ ਕੁਝ ਛਕਣਾ, ਨਹੀਂ ਛਕਣਾ। ਹੁਣ ਮਰਦਾਨਾ ਅਤੇ ਗੁਰੂ ਬਾਬੇ ਦੇ ਰੰਗ ਵੇਖਦੇ, ਨਾ ਦੁੱਧ ਛਕਿਆ ਨਾ ਭੋਜਨ ਛਕਿਆ। ਉਹਨਾਂ ਨੇ ਐਸਾ ਮਨ ਵਿੱਚ ਸੋਚਿਆ ਕਿ ਸ਼ਾਇਦ ਇਹ ਬਹੁਤ ਜ਼ਿਆਦਾ ਚਾਤਰ ਨੇ, ਇਹਨਾਂ ਨੇ ਇਸ ਤਰੀਕੇ ਦਾ ਕਾਬੂ ਨਹੀਂ ਆਉਣਾ। ਆ ਕੇ ਸੱਜਣ ਨੂੰ ਦੱਸਿਆ, ਸ਼ੇਖ ਸਾਹਿਬ ਨਾ ਉਹਨਾਂ ਨੇ ਜ਼ਹਿਰ ਮਿਲਿਆ ਦੁੱਧ ਪੀਤਾ, ਨਾ ਜ਼ਹਿਰ ਮਿਲਿਆ ਭੋਜਨ ਖਾਧਾ, ਹੁਣ ਕੀ ਕਰੀਏ? ਅਤੇ ਸੱਜਣ ਕਹਿਣ ਲੱਗਾ, ਭਾਵੇਂ ਉਹ ਕਿੰਨੀ ਸ਼ੈਤਾਨੀ ਕਰ ਲੈਣ ਪਰ ਬਚ ਕੇ ਨਹੀਂ ਜਾ ਸਕਣਗੇ। ਚੁੱਕੋ ਮੇਰਾ ਹਥਿਆਰ, ਚੁੱਕੋ ਤਲਵਾਰਾਂ, ਚੁੱਕੋ
ਨੇਜੇ ਚੁੱਕੋ, ਅਸੀਂ ਇਕੱਠੇ ਹੋ ਕੇ ਉਹਨਾਂ ਨੂੰ ਮਾਰ ਦਿੰਦੇ ਹਾਂ। ਮਕਸਦ ਇੱਕੋ ਹੀ ਹੈ ਨਾ ਵੀ ਇਹਨਾਂ ਨੂੰ ਮਾਰਨਾ ਅਤੇ ਮਾਰ ਕੇ ਇਹਨਾਂ ਦਾ ਧਨ ਲੁੱਟਣਾ, ਲਾਸ਼ਾਂ ਇਹਨਾਂ ਦੀਆਂ ਕਿਨਾਰੇ ਲਾ ਦੇਵਾਂਗੇ। ਕੀ ਹੋਇਆ ਜੇ ਦੁੱਧ ਨਹੀਂ ਪੀਤਾ ਜਿਹਦੇ ਵਿੱਚ ਜ਼ਹਿਰ ਮਿਲਿਆ ਸੀ? ਕੀ ਹੋਇਆ ਜੇ ਭੋਜਨ ਨਹੀਂ ਖਾਧਾ ਜ਼ਹਿਰ ਮਿਲਿਆ? ਅਤੇ ਸਾਡੇ ਕੋਲੋਂ ਬਚ ਕੇ ਨਹੀਂ ਦੱਸ ਸਕਣਗੇ। ਹੁਣ ਦੋਨੋਂ ਸਾਰੇ ਜਿਹੜੇ ਸੱਜਣ ਨੇ, ਸੱਜਣ ਦੇ ਸਾਥੀ ਜਿਹਨਾਂ ਦਾ ਇੱਕੋ ਹੀ ਮਿਸ਼ਨ ਹੈ ਧਨ ਪ੍ਰਾਪਤ ਕਰਨਾ, ਦੁਨੀਆ ਦੀਆਂ ਨਜ਼ਰਾਂ ਦੇ ਵਿੱਚੋਂ ਬਹੁਤ ਵੱਡਾ ਧਾਰਮਿਕ ਮਨੁੱਖ ਹੈ, ਇੱਕ ਪਾਸੇ ਮਸਜਿਦ, ਇੱਕ ਪਾਸੇ ਠਾਕਰ ਦੁਆਰਾ, ਨਾ ਸੱਜਣ, ਲੋਕ ਛੇ ਕਹਿੰਦੇ ਨੇ ਪਰ ਕਰਤੂਤਾਂ ਕਿਹੜੀਆਂ ਕਰਦਾ? ਆਓ ਤੱਕੋ। ਹੁਣ ਸੱਜਣ ਅਤੇ ਉਹਦੇ ਸਾਥੀ ਗੁਰੂ ਬਾਬੇ ਦੇ ਨੇੜੇ ਆ ਕੇ ਕਹਿੰਦੇ ਨੇ, ਬਾਬਾ ਹੁਣ ਕਿਵੇਂ ਬਚੇਗਾ? ਦੁੱਧ ਤੂੰ ਨਹੀਂ ਪੀਤਾ, ਭੋਜਨ ਤੂੰ ਨਹੀਂ ਖਾਧਾ, ਤੇਰੀ ਕੀ ਸਲਾਹ, ਤੂੰ ਸਾਡੇ ਕੋਲ ਬਚ ਕੇ ਚਲਾ ਜਾਏਗਾ? ਹੁਣ ਸੱਜਣ ਅਤੇ ਉਹਦੇ ਸਾਥੀ ਜਿਵੇਂ ਗੁਰੂ ਨਾਨਕ ਦੇ ਮਹਾਰਾਜ ਨੂੰ ਮਾਰਨ ਦੀ ਤਿਆਰੀ ਕਰਕੇ ਆਏ ਨੇ ਹਥਿਆਰ ਲੈ ਕੇ, ਆਓ ਤੱਕੋ। ਅੱਜ ਦੇ ਦੀਵਾਨ ਦੀ ਆਖਰੀ ਕਵਿਤਾ ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ।
ਲੱਖ ਯਤਨ ਕਰਨ ਭਾਵੇਂ ਬਚ ਕੇ ਨਹੀਂ ਜਿਉਂਦੇ ਜਾਂਦੇ। ਚੁੱਕ ਲੈ ਨੇਜੇ ਤੇ ਤਲਵਾਰਾਂ, ਜਾਨੋਂ ਹੀ ਮਾਰ ਦਈਏ, ਚੁੱਕ ਲੈ ਨੇਜੇ ਤੇ ਤਲਵਾਰਾਂ। ਸਾਥੀ ਇੱਕ ਪੁੱਛਦਾ ਸੀ ਪਹਿਲਾਂ ਦੱਸ ਕਿਹੜੇ ਨੂੰ ਮਾਰਾਂ।
ਸੱਜਣ ਠੱਗ ਤਿਆਰੀ, ਦੋਹਾਂ ਨੂੰ ਮਾਰ ਦੇ।
ਪਾਸੇ ਸੱਜ ਖੜਾ ਦੂਜੇ ਪਾਸੇ ਕਪਟ ਵਿਚਾਰਾਂ ਇੱਕ ਪਾਸੇ ਸੱਜ ਖੜਾ ਦੂਜੇ ਪਾਸੇ ਕਪਟ ਵਿਚਾਰਾਂ ਸੱਜ ਨੇ ਜਿੱਦ ਜਾਣਾ ਹੈ ਪੱਲੇ ਕਪਟੀ ਦੇ ਫਿਟਕਾਰਾਂ ਸੱਜਣ ਠੱਗ ਤਿਆਰੀ
ਬਸ ਅੱਜ ਇੰਨੇ ਸ਼ਬਦ ਪ੍ਰਵਾਨ ਕਰੋ ਅੱਗੇ ਕੀ ਹੋਇਆ ਹੁਣ ਉਹ ਸਾਰੇ ਜਿਹੜੇ ਸੱਜਣ ਦੇ ਸਾਥੀ ਨੇ ਹਥਿਆਰ ਲੈ ਕੇ ਗੁਰੂ ਬਾਬੇ ਦੇ ਨੇੜੇ ਆਏ ਨੇ ਅਤੇ ਪੁੱਛਦੇ ਨੇ ਹੁਣ ਦੱਸੋ ਕਿਹੜੇ ਨੂੰ ਪਹਿਲਾਂ ਮਾਰੀਏ ਮਰਦਾਨੇ ਵੱਲ ਇਸ਼ਾਰਾ ਕਰਕੇ ਇਹਨਾਂ ਨੂੰ ਮਾਰ ਦੇਈਏ ਜਾਂ ਗੁਰੂ ਨਾਨਕ ਦੇਵ ਮਹਾਰਾਜ ਦੇ ਜੀਵਨ ਦਾ ਅੰਤ ਕਰ ਦੇਈਏ ਵੇਖੋ ਕਿਹੋ ਜਿਹੇ ਲੋਕਾਂ ਵਿੱਚ ਗੁਰੂ ਬਾਬਾ ਸੱਚ ਦਾ ਪੈਗਾਮ ਦੇਣ ਵਾਸਤੇ ਗਿਆ ਹੋਇਆ ਜਿੱਥੇ ਮੌਤ ਬਿਲਕੁਲ ਕਰੀਬ ਖਲੋਤੀ ਹੈ ਲੇਕਿਨ ਮੈਂ ਕੱਲ੍ਹ ਵਿਚਾਰ ਸਾਂਝੇ ਕਰਦਿਆਂ ਆਪਣਾ ਇਹ ਬਚਨ ਕੀਤਾ ਸੀ ਕਿ ਦੁਨੀਆਂ ਦੇ ਲੋਕ ਘਰ ਤੋਂ ਜਦੋਂ ਤੁਰਦੇ ਨੇ ਨਾ ਕੁਝ ਪਾਉਣ ਵਾਸਤੇ ਪ੍ਰਾਪਤ ਕਰਨ ਵਾਸਤੇ ਤੁਰਦੇ ਨੇ ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਘਰ ਤੋਂ ਤੁਰੇ ਕੁਝ ਪਾਉਣ ਵਾਸਤੇ ਨਹੀਂ ਕੁਝ ਪ੍ਰਾਪਤ ਕਰਨ ਵਾਸਤੇ ਨਹੀਂ ਸਗੋਂ ਕੁਝ ਵੰਡਣ ਵਾਸਤੇ ਤੁਰੇ ਉਹ ਵੰਡਣਾ ਕੀ ਸੀ ਉਹ ਸੀ ਰੱਬ ਦਾ ਗਿਆਨ ਉਹ ਸੀ ਰੱਬ ਦਾ ਸੰਦੇਸ਼ ਉਹ ਸੀ ਸੱਚ ਦਾ ਪੈਗਾਮ ਉਹ ਸੀ ਅਸਲੀਅਤ ਦੀ ਕਹਾਣੀ ਅਤੇ ਗੁਰੂ ਨਾਨਕ ਦੇਵ ਮਹਾਰਾਜ ਨੇ ਇੱਥੇ ਜਾ ਕੇ ਫਿਰ ਅਸਲੀਅਤ ਉਹਨਾਂ ਨੂੰ ਕਿਵੇਂ ਸਮਝਾਉਣੀ ਹੈ ਇਤਿਹਾਸ ਤਾਂ ਬੜੀ ਵਾਰ ਤੁਸੀਂ ਸੁਣਿਆ ਹੋਏਗਾ ਲੇਕਿਨ ਹਰ ਬੰਦੇ ਦਾ ਆਪਣਾ ਸੁਣਾਉਣ ਦਾ ਇੱਕ ਤਰੀਕਾ ਢੰਗ ਹੈ ਉਹਦੇ ਮੁਤਾਬਕ ਮੈਂ ਕੱਲ੍ਹ ਨੂੰ ਕਹਾਣੀ ਫਿਰ ਇਸੇ ਥਾਂ ਤੋਂ ਆਰੰਭ ਕਰਾਂਗਾ ਨੀਅਤ ਕੀਤਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਿਆ ਵਿਚਾਰ ਸਾਂਝੇ ਕਰਦਿਆਂ ਜੋ ਗਲਤੀਆਂ ਹੋਈਆਂ ਨੇ ਉਹਨਾਂ ਦੀ ਖਿਮਾ ਮੰਗਦਾ ਹਾਂ ਆਪ ਜਿੰਨੀਆਂ ਸੰਗਤਾਂ ਨੇ ਬੈਠ ਕੇ ਅਦਬ ਨਾਲ ਸੁਣਿਆ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਬਹੁਤ ਸਾਰਾ ਮਾਣ ਸਨਮਾਨ ਪਿਛਲੇ ਲਗਭਗ 5 ਹਫ਼ਤੇ ਤੋਂ ਦਿੱਤਾ ਮੈਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮਹਾਰਾਜ ਆਪ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਖਜ਼ਾਨੇ ਭਰਪੂਰ ਕਰਨ ਕਮਾਈ 'ਚ ਵਾਧਾ ਕਰਨ ਕਮਾਈ 'ਚ ਬਰਕਤ ਪਾਉਣ ਨਿਤਨੇਮ ਸੇਵਾ ਸਿਮਰਨ ਮਨਗੀ ਦੀ ਦਾਤ ਬਖਸ਼ਿਸ਼ ਕਰਨ ਕੇਵਲ 8 ਦਿਨ ਵਾਸਤੇ ਆਪ ਜੀ ਦੀ ਸੇਵਾ 'ਚ ਹਾਂ 28 ਤਰੀਕ ਦਾ ਦੀਵਾਨ ਲਾ ਕੇ ਰਾਤ ਦਾ ਆਪ ਜੀ ਕੋਲੋਂ ਆਗਿਆ ਲੈ ਕੇ ਅਗਲੇ ਟੂਰ 'ਤੇ ਚਲੇ ਜਾਵਾਂਗੇ ਬਹੁਤ ਪਿਆਰ ਤੁਸਾਂ ਨੇ ਦਿੱਤਾ ਤੁਹਾਡਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ ਇੰਨੇ ਸ਼ਬਦ ਪ੍ਰਵਾਨ ਕਰੋ ਅਤੇ ਅਗਲਾ ਜੋ ਪ੍ਰੋਗਰਾਮ ਹੈ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਗੁਰੂ ਕੇ ਵਜ਼ੀਰ ਜਿਨ੍ਹਾਂ ਨੇ ਆਨੰਦ ਸਾਹਿਬ ਦੀਆਂ 6 ਪੌੜੀਆਂ ਦਾ ਪਾਠ ਕਰਕੇ ਫਿਰ ਅਰਦਾਸ ਕਰਨੀ ਹੈ ਅਗਲਾ ਪ੍ਰੋਗਰਾਮ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਆਪ ਜੀ ਨਾਲ ਸਾਂਝਾ ਕਰਨਗੇ ਅਤੇ ਦਾਸਾਂ ਦੀ ਇਹਦੀ ਸੇਵਾ ਪ੍ਰਵਾਨ ਕਰੋ ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣੀ ਫਤਿਹ ਪ੍ਰਵਾਨ ਕਰਕੇ ਸੀਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।